ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਾਤਸ਼ਾਹ ਦੀ ਬਾਣੀ ਹੈ ਜ਼ਫਰਨਾਮਾ, ਜਿਸ ਨੂੰ ਵਿਜੈ ਪੱਤਰ ਵੀ ਆਖਦੇ ਹਨ, ਜੋ ਆਪ ਜੀ ਨੇ ਔਰੰਗਜ਼ੇਬ ਨੂੰ ਘੱਲਿਆ ਸੀ। ਉਸ ਦਾ ਟੀਕਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸ਼੍ਰੀ ਕਲਗੀਧਰ ਚਮਤਕਾਰ ਵਿੱਚ ਕੀਤਾ ਹੈ। ਪਰ ਜ਼ਫਰਨਾਮੇ ਤੋਂ ਪਹਿਲਾਂ ਇੱਕ ਹੋਰ ਖਤ ਮਾਛੀਵਾੜੇ ਤੋਂ ਸਤਿਗੁਰੂ ਜੀ ਨੇ ਔਰੰਗਜ਼ੇਬ ਨੂੰ ਘੱਲਿਆ ਸੀ। ਇਹ ਖਤ ਵੀ ਫਾਰਸੀ ਵਿੱਚ ਹੈ ਅਤੇ ਜ਼ਫਰਨਾਮਾ ਵੀ ਫਾਰਸੀ ਵਿੱਚ ਲਿਖਿਆ ਹੈ। ਸੋ ਪਹਿਲੇ ਮਾਛੀਵਾੜੇ ਦੇ ਖਤ ਦਾ ਅਸੀਂ ਵਰਣਨ ਕਰਾਂਗੇ, ਉਹ ਕਿਹੜਾ ਖਤ ਸੀ। ਉਸ ਤੋਂ ਬਾਅਦ ਫਿਰ ਜ਼ਫਰਨਾਮੇ ਦਾ ਜੋ ਟੀਕਾ ਆਪ ਜੀ ਨੇ ਵਰਣਨ ਕੀਤਾ ਹੈ, ਉਹ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਆਓ ਪਿਆਰ ਨਾਲ ਸਰਵਣ। ਔਰੰਗਜ਼ੇਬ ਵਾਲ ਖਤ। ਇੱਥੇ ਮਾਛੀਵਾੜੇ ਸਤਿਗੁਰੂ ਜੀ ਨੂੰ ਆ ਮਿਲੇ ਗਨੀ ਖਾਂ, ਨਬੀ ਖਾਂ, ਦੋ ਪਠਾਣ ਭਰਾ, ਜੋ ਸਤਿਗੁਰ ਪਾਸ ਕਦੇ ਸੇਵਕ ਵੀ ਰਹਿ ਗਏ ਸੀ ਅਤੇ ਫਿਰ ਘੋੜੇ ਵੇਚਣ ਵੀ ਆਇਆ ਜਾਇਆ ਕਰਦੇ ਸੀ। ਫਿਰ ਇਹਨਾਂ ਨੇ ਨੂਰਪੁਰੇ ਦਾ ਸੱਯਦ ਲਿਆ ਮਿਲਾਇਆ, ਜੋ ਕਾਜ਼ੀ ਸੀ ਅਤੇ ਜੋ ਪਹਿਲੋਂ ਅਤੇ ਸ੍ਰੀ ਗੁਰੂ ਜੀ ਦਾ ਪ੍ਰੇਮੀ ਸੀ। ਇੱਥੇ ਸਤਿਗੁਰੂ ਜੀ ਨੇ ਇੱਕ ਖਤ ਔਰੰਗਜ਼ੇਬ ਨੂੰ ਲਿਖਿਆ, ਜਿਸ ਵਿੱਚ ਕੀਤੇ ਕੌਲ ਇਕਰਾਰ ਨੂੰ ਤੋੜ ਕੇ ਮੁੜ ਹਮਲਾ ਕਰਨ ਬਾਬਤ ਲਿਖਿਆ ਹੈ। ਇਹ ਖਤ ਇੱਥੋਂ ਹੀ ਤੋਰਨਾ ਸੀ ਤਾਂ ਕਿ ਸਰਕਾਰੀ ਤੌਰ 'ਤੇ ਜੋ ਸੱਚ ਝੂਠ ਦੀ ਮਿਲਾਵਟ ਭਰੀ ਖਬਰ ਪਾਤਸ਼ਾਹ ਨੂੰ ਪੁੱਜਣੀ ਹੈ, ਉਸ ਤੋਂ ਪਹਿਲਾਂ ਪਾਤਸ਼ਾਹ ਨੂੰ ਗੁਰੂ ਜੀ ਵੱਲੋਂ ਸੱਚੀ ਖਬਰ ਪੁੱਜੇ ਕਿ ਜੋ ਮਨਸੂਬਾ ਪਾਤਸ਼ਾਹ ਨੇ ਜਾਂ ਅਹਿਲਕਾਰਾਂ ਨੇ ਬਣਾਇਆ ਸੀ ਕਿ ਕਸਮਾਂ ਖਾ ਕੇ ਗੁਰੂ ਜੀ ਨੂੰ ਕਿਲ੍ਹੇ ਤੋਂ ਬਾਹਰ ਕੱਢੋ ਅਤੇ ਫਿਰ ਕਸਮ ਤੋੜ ਕੇ ਹਮਲਾ ਕਰ ਦਿਓ ਅਤੇ ਇਸ ਤਰ੍ਹਾਂ ਦੇ ਦਗੇ ਨਾਲ ਮਾਰ ਲਓ, ਉਹ ਮਨਸੂਬਾ ਕਾਮਯਾਬ ਨਹੀਂ ਹੋਇਆ। ਫਿਰ ਪਾਤਸ਼ਾਹ ਨੂੰ ਪਤਾ ਲੱਗੇ ਕਿ ਗੁਰੂ ਜੀ ਜਿਉਂਦੇ ਹਨ, ਅਜੇ ਲੜਨ ਨੂੰ ਤਿਆਰ ਹਨ, ਪਰ ਸ਼ਾਂਤੀ ਨਾਲ ਗੱਲਬਾਤ ਵੀ ਹੋ ਸਕਦੀ ਹੈ। ਇਸ ਖਤ ਤੋਂ ਇਹ ਵੀ ਅਸਰ ਪੈਂਦਾ ਹੈ ਕਿ ਰਾਜਧਾਨੀ ਫੌਜ ਗੁਆ ਕੇ ਅਤੇ ਦੋ ਪੁੱਤਰ ਚਮਕੌਰ ਵਿੱਚ ਸ਼ਹੀਦ ਕਰਾ ਕੇ ਵੀ ਗੁਰੂ ਜੀ ਦੀ ਸੁਰਤ ਨਹੀਂ ਹਾਰੀ, ਹੌਂਸਲਾ ਨਹੀਂ ਟੱਠਾ, ਮਰਦਾਨਗੀ ਨੇ ਝਵੀਂ ਨਹੀਂ ਖਾਧੀ ਅਤੇ ਪਾਤਸ਼ਾਹ ਤੋਂ ਡਰ ਨਹੀਂ ਮੰਨਿਆ। ਇਹ ਖਤ ਜਾਪਦਾ ਹੈ ਕਿ ਭਾਈ ਦਇਆ ਸਿੰਘ ਜੀ ਮਾਛੀਵਾੜੇ ਤੋਂ ਹੀ ਲੈ ਕੇ ਤੁਰੇ ਹਨ ਅਤੇ ਸੱਯਦ ਨੂਰਪੁਰੀਏ ਕਾਜ਼ੀ ਨੇ ਅਤੇ ਗਨੀ ਖਾਂ ਨਬੀ ਖਾਂ ਨੇ ਸਹਾਇਤਾ ਦਿੱਤੀ ਹੈ। ਪਠਾਣਾ ਨੇ ਤਾਂ ਉਹਨਾਂ ਨੂੰ ਮਾਛੀਵਾੜੇ ਤੋਂ ਪਾਰ ਪਹੁੰਚਾਇਆ ਹੈ ਅਤੇ ਕੋਕੋ ਪਰ ਜਦੋਂ ਖਤਰੇ ਵਿੱਚੋਂ ਨਿਕਲ ਗਏ ਤਾਂ ਕਾਜ਼ੀ ਨੇ ਉਹ ਖਤ ਭਾਈ ਦਇਆ ਸਿੰਘ ਨੂੰ ਪਹੁੰਚਾਇਆ ਹੈ। ਉਹ ਖਤ ਜੋ ਮਾਛੀਵਾੜੇ ਤੋਂ ਸਤਿਗੁਰੂ ਨੇ ਔਰੰਗਜ਼ੇਬ ਨੂੰ ਘੱਲਿਆ, ਟੀਕਾ ਸਹਿਤ ਇਉਂ ਹੈ। ਨਾਮੇ ਗੁਰੂ ਗੋਬਿੰਦ ਸਿੰਘ ਬ ਔਰੰਗਜ਼ੇਬ, ਬਨਾਮੇ ਖੁਦਾਵੰਦ ਦੇ ਤੇਗੋ ਤਬਰ, ਖੁਦਾਵੰਦ ਦੇ ਤੀਰੋ ਸਨਾਨੋ ਸਿਪਰ, ਖੁਦਾਵੰਦ ਦੇ ਮਰਦਾਂ ਨੇ ਜੰਗ ਆਜ਼ਮਾ, ਖੁਦਾਵੰਦ ਦੇ ਅਸਪਾਂ ਨੇ ਪਾਦਰ ਹਵਾ। ਅਰਥ, ਤਲਵਾਰ ਅਤੇ ਤਬਰ ਦੇ ਮਾਲਕ ਯਾਨੀ ਖੁਦਾ ਦੇ ਨਾਮ ਨਾਲ, ਤੀਰ ਅਣੀ ਅਤੇ ਢਾਲ ਦੇ ਮਾਲਕ ਯਾਨੀ ਖੁਦਾ ਦੇ ਨਾਮ ਨਾਲ, ਸੂਰਮੇ ਮਰਦਾਂ ਦੇ ਮਾਲਕ ਯਾਨੀ ਖੁਦਾ ਦੇ ਨਾਮ ਨਾਲ, ਤ੍ਰਿਖੀ ਦੌੜ ਵਾਲੇ ਘੋੜਿਆਂ ਦੇ ਮਾਲਕ ਯਾਨੀ ਖੁਦਾ ਦੇ ਨਾਮ ਨਾਲ ਅਸੀਂ ਇਹ ਨਾਮਾ ਲਿਖਦੇ ਹਾਂ। ਮੂਲ, ਹਮਾਂ ਕੋ ਤੋਰਾ ਪਾਤਸ਼ਾਹੀ ਬਿਦਾਦ, ਬਮਾਂ ਦੌਲਤੇ ਦੀਪ ਨਾਹੀ ਬਿਦਾਦ। ਅਰਥ, ਉਸ ਰੱਬ ਨੇ ਹੀ ਕਿ ਜਿਸ ਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ, ਸਾਨੂੰ ਦੀਨ ਪਨਾਹੀ ਦੀ ਦੌਲਤ ਦਿੱਤੀ ਹੈ, ਭਾਵ ਸਾਨੂੰ ਧਰਮ ਦੀ ਰੱਖਿਆ ਦਾ ਕੰਮ ਦਿੱਤਾ ਹੈ। ਮੂਲ, ਤੁਰਾ ਤੁਰਕ ਤਾਜ਼ੀ ਬ ਮਕਰੋਂ ਰਿਆਂ, ਮਰਾ ਚਾਰੇ ਸਾਜ਼ੀ ਬਸਿਦ ਕੋ ਸਫ਼ਾ। ਅਰਥ, ਤੇਰੀ ਦੌੜ ਧੂਪ ਜਾਂ ਲੁੱਟ ਮਾਰ ਮਕਰ ਅਤੇ ਫਰੇਬ ਵਿੱਚ ਹੈ, ਮੇਰੀ ਤਦਬੀਰ ਸੱਚਾਈ ਅਤੇ ਸਿਦਕ ਨਾਲ ਹੈ। ਮੂਲ, ਨਜ਼ੇਬਤ ਤੁਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬਾ ਨਿਆਇਤ ਫਰੇਬ। ਅਰਥ, ਤੈਨੂੰ ਔਰੰਗਜ਼ੇਬ ਨਾਮ ਨਹੀਂ ਸ਼ੋਭਦਾ, ਕਿਉਂਕਿ ਔਰੰਗਜ਼ੇਬਾਂ ਭਾਉ ਬਾਦਸ਼ਾਹਾਂ ਤੋਂ ਫਰੇਬ ਨਹੀਂ ਹੋਣਾ ਚਾਹੀਦਾ। ਮੂਲ, ਨਾ ਤਸਬੀਅਤ ਅਜ਼ ਸਜੋ ਰਿਸ਼ਤੇ ਹਾਏ ਬੇਸ਼, ਕਾਜ਼ਾ ਦਾਨਾ ਸਾਜ਼ੀ ਵਜ਼ੀ ਦਾਨਾ ਖੇਸ਼। ਅਰਥ, ਤੇਰੀ ਤਸਬੀ ਮਣਕੇ ਅਤੇ ਧਾਗੇ ਤੋਂ ਵੱਧ ਕੁਛ ਨਹੀਂ, ਕਿਉਂਕਿ ਤੂੰ ਮਣਕਿਆਂ ਨੂੰ ਦਾਣਾ ਬਣਾਉਂਦਾ ਹੈ ਅਤੇ ਧਾਗੇ ਨੂੰ ਆਪਣਾ ਜਾਲ। ਭਾਵ ਇਹ ਕਿ ਪੰਛੀ ਫੜਨ ਲਈ ਜੋ ਦਾਣਾ ਜਾਂ ਚੋਗਾ ਪਾਈਦਾ ਹੈ ਜਾਲ ਉੱਤੇ। ਮੂਲ, ਤੂੰ ਖਾਕੇ ਪਿਦਰ ਰਾ ਬਾ ਕਿਰਦਾਰੇ ਜ਼ਿਸ਼ਤ, ਬਖੂਨੇ ਬਿਰਾਦਰ ਬਿਦਾ ਦੀ ਸਰਿਸ਼ਤ ਅਰਥ ਤੂੰ ਆਪਣੇ ਪਿਤਾ ਦੀ ਮਿੱਟੀ ਨੂੰ ਭੈੜੇ ਕੰਮਾਂ ਨਾਲ ਅਤੇ ਭਰਾ ਦੇ ਖੂਨ ਨਾਲ ਗੁੰਨਿਆ। ਮੂਲ ਵਜ਼ਾ ਖਾਨਾ ਏ ਖਾਮ ਕਰਦੀ ਬਿਨਾ ਬਰਾਏ ਦਰੇ ਦੌਲਤ ਫੇਸ਼ਰਾਂ ਅਰਥ ਤੂੰ ਉਸ ਨਾਲ ਕੱਚਾ ਘਰ ਬਣਾਇਆ ਆਪਣੇ ਰਹਿਣ ਦੇ ਵਾਸਤੇ। ਮੂਲ ਮਨ ਅਕ ਨੂੰ ਬ ਅਫਜ਼ਾਲੇ ਪੁਰਸ਼ੇ ਅਕਾਲ ਕੁਨਮ ਆਬੇ ਆਹਨ ਚੁਨਾ ਬਰਸ਼ਿਕਾਲ ਅਰਥ ਮੈਂ ਹੁਣ ਅਕਾਲ ਪੁਰਖ ਦੇ ਫਜ਼ਲ ਨਾਲ ਲੋਹੇ ਦੇ ਪਾਣੀ ਯਾਨੀ ਧਾਰ ਨਾਲ ਬਰਸਾਤ ਵਾਂਗ ਹਮਲਾ ਕਰਾਂਗਾ। ਮੂਲ ਜ਼ਿਕੋਹੇ ਦਕਨ ਤਿਸ਼ ਨਕਾਮ ਆਮਦੀ ਜ਼ੇ ਮੈਵਾੜ ਹਮ ਤਲਖ ਕਾਮ ਆਮਦੀ ਅਰਥ ਦੱਖਣ ਦੇ ਪਹਾੜਾਂ ਵਿੱਚੋਂ ਤੂੰ ਅਸਫਲ ਆਇਆ ਹੈ ਅਤੇ ਮੇਵਾੜ ਤੋਂ ਵੀ ਤੂੰ ਧਿਆਇਆ ਆਇਆ ਹੈ। ਮੂਲ ਬਦੀ ਸੂਚੂ ਅਕਨੂੰ ਨਿਗਾਹਤ ਦਵਦ ਕੇ ਆਂ ਤਲਖੀਓ ਤਿਸ਼ਨਗੀਅਤ ਰਵਦ ਚੁਨਾ ਆਤਿਸ਼ੇ ਜ਼ੇ ਨਾਲਤ ਨੇ ਹਮ ਜ਼ੇ ਪੰਜਾਬ ਆਬਤ ਨਾ ਖੁਰਦਨ ਦੇ ਹਮ ਅਰਥ ਇਸ ਪਾਸੇ ਹੁਣ ਜੇ ਤੇਰੀ ਨਜ਼ਰ ਫਿਰੀ ਕੇ ਤੇਰੀ ਉਹ ਗਲੇ ਦੀ ਤਲਖੀ ਅਤੇ ਤਰੇ ਜਾਂਦੀ ਰਹੇ ਤਾਂ ਤੇਰੇ ਪੈਰਾਂ ਹੇਠ ਇਸ ਤਰ੍ਹਾਂ ਅੱਗ ਰੱਖਾਂਗਾ ਕਿ ਪੰਜਾਬ ਵਿੱਚੋਂ ਤੈਨੂੰ ਪਾਣੀ ਪੀਣ ਨਹੀਂ ਦਿਆਂਗਾ ਭਾਵ ਐਸਾ ਬੇਕਰਾਰ ਕਰ ਦਿਆਂਗਾ ਕਿ ਮੂਲ ਚਿਸ਼ੁਦ ਗਰ ਸ਼ਿਗਾਲੇ ਬ ਮਕਰੋ ਰਿਆਂ ਹਮੀ ਕੁਸ਼ਤ ਦੋ ਬਚਾਏ ਸ਼ੇਰ ਰਾ ਚੂੰ ਸ਼ੇਰ ਏ ਜ਼ਿਆ ਜ਼ਿੰਦਾ ਮਾਨਦ ਹਮੀ ਜ਼ੇ ਤੋ ਕੋ ਇੰਤਕਾਮ ਏ ਸਤਾਨਦ ਹਮੀ ਅਰਥ ਕੀ ਹੋਇਆ ਜੇ ਗਿੱਦੜ ਨੇ ਮਕਰ ਅਤੇ ਫਰੇਬ ਨਾਲ ਸ਼ੇਰ ਦੇ ਦੋ ਬੱਚੇ ਮਾਰ ਦਿੱਤੇ ਜਦਕਿ ਸ਼ੇਰ ਬੱਬਰ ਅਜੇ ਜੀਵਦਾ ਹੈ ਤੇਰੇ ਕੋਲੋਂ ਉਹ ਬਦਲਾ ਲਏਗਾ। ਮੂਲ ਨਾ ਦੀਗਰ ਗਰਾਇਮ ਬਨਾਮੇ ਖੁਦਾ ਕਿ ਦੀਦਮ ਖੁਦਾ ਓ ਕਲਾਮਾਤ ਖੁਦਾ ਅਰਥ ਤੇਰੇ ਕੋਲੋਂ ਤੇਰੇ ਖੁਦਾ ਦੇ ਨਾਮ 'ਤੇ ਮੈਂ ਹੁਣ ਕੁਛ ਨਹੀਂ ਮੰਗਦਾ ਕਿਉਂਕਿ ਮੈਂ ਤੇਰੇ ਖੁਦਾ ਨੂੰ ਅਤੇ ਤੇਰੇ ਖੁਦਾ ਦੀ ਕਲਾਮ ਨੂੰ ਦੇਖ ਲਿਆ ਹੈ। ਮੂਲ ਬਸੋਗਨ ਦੇ ਤੋ ਇਤਬਾਰੇ ਨਮਾਂਦ ਮਰਾ ਜੁਸ ਬ ਸ਼ਮਸ਼ੀਰੇ ਕਾਰੇ ਨਮਾਂਦ ਅਰਥ ਤੇਰੀ ਸਹੁੰ 'ਤੇ ਮੈਨੂੰ ਇਤਬਾਰ ਨਹੀਂ ਰਿਹਾ ਮੈਨੂੰ ਹੁਣ ਸਿਵਾ ਤਲਵਾਰ ਦੇ ਹੋਰ ਕੰਮ ਨਹੀਂ ਰਿਹਾ। ਮੂਲ ਤੂੰ ਹੀ ਗੁਰਗਬਾਰਾ ਕਸ਼ੀਦਾ ਅਗਰ ਨਿਹਮ ਨੀਜ਼ ਸ਼ੇਰੇ ਜ਼ੇ ਦਾਮੇ ਬਦਰ ਅਰਥ ਜੇ ਤੂੰ ਬੜਾ ਚਲਾਕ ਜ਼ਮਾਨਾ ਦੀਦਾ ਪਗਿਆੜ ਹੈ ਸ਼ੇਰ ਨੂੰ ਫਿਰ ਵੀ ਤੇਰੇ ਜਾਲ ਤੋਂ ਬਾਹਰ ਰੱਖਾਂਗਾ। ਮੂਲ ਅਗਰ ਬਾਜ਼ ਗੁਫਤੋ ਸ਼ੁਨੀਦਤ ਬਮਾਸਤ ਨੁਮਾਇਮ ਤੁਰਾ ਜਾਦਾ ਏ ਪਾਕੋ ਰਾਸਤ ਅਰਥ ਜੇ ਤੇਰੀ ਫਿਰ ਮੇਰੇ ਨਾਲ ਗੱਲਬਾਤ ਹੋਈ ਤਾਂ ਤੈਨੂੰ ਸਿੱਧਾ ਅਤੇ ਪਵਿੱਤਰ ਰਾਹ ਦਿਖਲਾਵਾਂਗਾ। ਮੂਲ ਬਮੈਦਾ ਦੋ ਲਸ਼ਕਰ ਸ਼ਫ ਆਰਾ ਸ਼ਵੰਦ ਜ਼ੁਦੀ ਬ ਹਮ ਆਸ਼ਕਾਰਾ ਸ਼ਵੰਦ ਮਿਆਨੇ ਦੋ ਮਾਨਦ ਵਾ ਫਰਸੰਗਾਰਾ ਅਰਥ ਮੈਦਾਨ ਵਿੱਚ ਦੋ ਲਸ਼ਕਰ ਸਫ਼ਾ ਬਣ ਲੈਣ ਅਤੇ ਛੇਤੀ ਨਾਲ ਆਪੋ ਵਿੱਚ ਪ੍ਰਗਟ ਹੋ ਜਾਣ ਦੋਹਾਂ ਦੇ ਵਿਚਕਾਰ ਹੋਵੇ ਫਾਸਲਾ ਤ੍ਰੈ ਮੀਲ ਦਾ। ਮੂਲ ਅਜ਼ਾਂ ਪਸਦਰ ਅਰਸਾਏ ਕਾਰਜ਼ਾਰ ਮਨ ਆਇਮ ਜੁਰੀਦਾ ਤੂੰ ਬਾਦੋ ਸਵਾਰ ਅਰਥ ਉਸ ਤੋਂ ਪਿੱਛੋਂ ਉਸ ਲੜਾਈ ਦੇ ਸਮੇਂ ਮੈਂ ਇਕੱਲਾ ਆਵਾਂਗਾ ਤੂੰ ਦੋ ਸਵਾਰਾਂ ਸਮੇਤ ਆਵੀਂ। ਮੂਲ ਤੂੰ ਅਜ਼ਨਾਜ਼ੋ ਨਿਆਮਤ ਸਮਰ ਖੁਰਦਹੀ ਕਿ ਜੰਗੀ ਜਵਾਨਾਂ ਨਾ ਬਰ ਖੁਰਦਹੀ ਬਮੈਦਾਂ ਬਿਆ ਖੁਦ ਬਤੇਗੋ ਤਬਰ ਮਕੁਨ ਖਲਕ ਖਲਾਕ ਜ਼ੇਰੋ ਜ਼ਬਰ ਅਰਥ ਤੂੰ ਲਾਡਾਂ ਨਿਆਮਤਾਂ ਦੇ ਫਲ ਖਾਦੇ ਹੋਏ ਹਨ ਪਰ ਜੰਗ ਦੇ ਬਹਾਦਰਾਂ ਦੇ ਸਾਹਮਣੇ ਤੂੰ ਕਦੇ ਆਪ ਨਹੀਂ ਹੋਇਆ ਤਲਵਾਰ ਅਤੇ ਤਬਰ ਨਾਲ ਆਪ ਮੈਦਾਨ ਵਿੱਚ ਆ ਖਾਲਕ ਦੀ ਖਲਕਤ ਨੂੰ ਹੇਠਾਂ ਉੱਤੇ ਤਬਾਹ ਨਾ ਕਰ। ਹੁਣ ਜੋ ਮਾਛੀਵਾੜੇ ਤੋਂ ਘੱਲਿਆ ਗੁਰੂ ਜੀ ਦਾ ਖਤ ਮਿਲ ਗਿਆ ਹੈ ਇਸ ਤੋਂ ਸਹੀ ਹੁੰਦਾ ਹੈ ਕਿ ਦੀਨੇ ਬੈਠੇ ਆਪ ਔਰੰਗਜ਼ੇਬ ਦਾ ਜਵਾਬ ਉਡੀਕ ਰਹੇ ਸੇ ਕਿ ਜਦੋਂ ਨਵਾਬ ਸਰਹੰਦ ਦਾ ਸੁਨੇਹਾ ਸਮੀਰ ਲਖਮੀਰ ਭਰਾਵਾਂ ਨੂੰ ਪੁੱਜਾ ਕਿ ਗੁਰੂ ਜੀ ਨੂੰ ਮੇਰੇ ਪਾਸ ਪਹੁੰਚਾ ਦਿਓ ਹੁਣ ਕੋਈ ਪਾਸਾ ਬਾਕੀ ਨਾ ਰਹਿ ਗਿਆ ਕਿ ਇਸਨੇ ਵਾਰ ਕਰਨਾ ਹੈ ਇਸ ਲਈ ਗੁਰੂ ਜੀ ਨੇ ਸੈਨਾ ਜੋੜਨ ਦਾ ਉੱਦਮ ਹੋਰ ਤ੍ਰਿਖਾ ਕਰ ਦਿੱਤਾ। ਉਧਰੋਂ ਦੱਖਣ ਤੋਂ ਭਾਈ ਦਇਆ ਸਿੰਘ ਜੀ ਦੇ ਕਾਸਦ ਪਹੁੰਚ ਗਏ ਜੋ ਜਾਪਦਾ ਹੈ ਕਿ ਔਰੰਗਜ਼ੇਬ ਦੀਆਂ ਹੋਰ ਪੁੱਛਾਂ ਆਦਿ ਦੇ ਉੱਤਰ ਲੈਣ ਆਏ ਸੀ। ਤਦ ਸਤਿਗੁਰਾਂ ਨੇ ਇੱਕ ਹੋਰ ਖਤ ਲਿਖਿਆ ਜੋ ਜ਼ਫਰਨਾਮੇ ਕਰਕੇ ਪ੍ਰਸਿੱਧ ਹੈ। ਖਿਆਲ ਪੈਂਦਾ ਹੈ ਕਿ ਉਹ ਕਾਸਦ ਇਹ ਖਤ ਲੈ ਕੇ ਦੱਖਣ ਨੂੰ ਗਏ ਹਨ ਇਸ ਦੀ ਅਸਲ ਕਾਪੀ ਦਾ ਤਾਂ ਪੱਕਾ ਪਤਾ ਅਜੇ ਨਹੀਂ ਪਿਆ ਪਰ ਜੋ ਉਤਾਰੇ ਗੁਰਮੁਖੀ ਅੱਖਰਾਂ ਵਿੱਚ ਮਿਲਦੇ ਹਨ ਉਹਨਾਂ ਵਿੱਚ ਜ਼ੁਬਾਨ ਫਾਰਸੀ ਹੋਣ ਕਰਕੇ ਬਹੁਤ ਭੁੱਲਾਂ ਪੈ ਗਈਆਂ ਹਨ। ਇਸ ਪੱਤਰ ਦਾ ਨਾਮ ਆਪਨੇ ਜ਼ਫਰਨਾਮਾ ਤਰਿਆ, ਜਿਸ ਦਾ ਅਰਥ ਹੈ ਵਿਜੈ ਦਾ ਪੱਤਰ। ਦੇਖੋ ਚੜ੍ਹਦੀਆਂ ਕਲਾਂ ਦੇ ਸਾਈਂ ਦੇ ਅਖਲਾਕੀ ਆਦਰਸ਼। ਜ਼ਫਰਨਾਮਾ ਇਸ ਦਾ ਨਾਮ ਇਸ ਕਰਕੇ ਧਰਿਆ ਕਿ ਗੁਰੂ ਸਾਹਿਬ ਜੀ ਇਸ ਵਿੱਚ ਆਪਣੀ ਫਤਿਹ ਦੱਸ ਰਹੇ ਹਨ ਅਤੇ ਇਸ ਵਿੱਚ ਇਹ ਨੇਮ ਦੱਸ ਰਹੇ ਹਨ ਕਿ ਇਖਲਾਕੀ ਹਾਰ ਅਸਲੀ ਹਾਰ ਹੈ ਅਤੇ ਇਸ ਹਾਰ ਨਾਲ ਅੰਤ ਸਰੀਰਕ ਹਾਰ ਹੋ ਜਾਂਦੀ ਹੈ। ਔਰੰਗਜ਼ੇਬ ਦੀ ਹਾਰ ਹੋਈ ਹੈ, ਜਿਸ ਨੇ ਅਤੇ ਜਿਸ ਦੇ ਜ਼ਿੰਮੇਵਾਰ ਅਹੁਦੇਦਾਰਾਂ ਨੇ ਇਖਲਾਕ ਦਾ ਖੂਨ ਕੀਤਾ ਹੈ, ਸੂਆਂ ਖਾ ਕੇ ਤੋੜੀਆਂ ਅਤੇ ਆਪਣੇ ਆਚਰਨ ਨੂੰ ਗਿਰਾਇਆ ਹੈ। ਉਸ ਵੇਲੇ ਜਗਤ ਨੂੰ ਦਿਸਦਾ ਹੋਊ ਕਿ ਖਾਲਸੇ ਜੀ ਦੀ ਹਾਰ ਹੋਈ ਹੈ, ਪਰ ਨਹੀਂ, ਔਰੰਗਜ਼ੇਬ ਦੀ ਉਹ ਹਾਰ ਸੀ ਅਤੇ ਖਾਲਸੇ ਜੀ ਦੀ ਜਿੱਤ ਸੀ। ਹਾਰ ਜਿੱਤ ਦੇ ਉਸੇ ਵੇਲੇ ਅੰਗੂਰ ਫੁੱਟੇ ਸੀ, ਵਿੱਚ ਗੱਲ ਕੁਝ ਸਮੇਂ ਦੀ ਸੀ। ਸਮਾਂ ਪਾ ਕੇ ਉਹ ਹਾਰ ਜਿੱਤ ਫਲ ਦੀ ਸੂਰਤ ਵਿੱਚ ਮੂਰਤੀਮਾਨ ਹੋ ਗਈ। ਤੁਰਕ ਰਾਜ ਸਮਾਪਤ ਹੋ ਗਿਆ ਅਤੇ ਖਾਲਸੇ ਦਾ ਰਾਜ ਪੰਜਾਬ ਵਿੱਚ ਕਾਮਯਾਬ ਹੋ ਗਿਆ। ਕਈ ਵਾਰੀ ਹਾਰ ਜਿੱਤ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ, ਪਰ ਜਦੋਂ ਇਖਲਾਕੀ ਮੁੱਲ ਪਾਇਆ ਜਾਏ ਤਾਂ ਠੀਕ ਠੀਕ ਪਤਾ ਲੱਗਦਾ ਹੈ। ਬੇਸ਼ੱਕ ਝੂਠ ਫਰੇਬ ਦਗੇ ਚਾਲਾਂ ਕਾਮਯਾਬ ਹੁੰਦੇ ਹਨ, ਪਰ ਅੰਤ ਸੱਤ ਦੀ ਜੈ ਹੁੰਦੀ ਹੈ। ਸੱਤ ਦੀ ਜੇ ਕਿਤੇ ਹਾਰ ਹੋਵੇ ਤਾਂ ਅਸਤ ਦੀ ਜੈ ਤੋਂ ਉਹ ਕੀਮਤੀ ਹੁੰਦੀ ਹੈ। ਫਰਕ ਕੀਮਤ ਪਾਉਣ ਵਾਲਿਆਂ ਮੰਡਲਾਂ ਦਾ ਹੁੰਦਾ ਹੈ। ਸੋ ਇਹ ਖਤ ਵਿਜੈ ਦਾ ਸੀ। ਹਾਂਜੀ, ਫਿਰ ਦੁਹਰਾ ਦੇਈਏ, ਬੇਸ਼ੱਕ ਝੂਠ ਫਰੇਬ ਦਗੇ ਚਾਲਾਂ ਕਾਮਯਾਬ ਹੁੰਦੇ ਹਨ, ਪਰ ਅੰਤ ਸੱਤ ਦੀ ਜੈ ਹੁੰਦੀ ਹੈ। ਸੱਤ ਦੀ ਜੇ ਕਿਤੇ ਹਾਰ ਹੋਵੇ ਤਾਂ ਅਸਤ ਦੀ ਜੈ ਤੋਂ ਉਹ ਕੀਮਤੀ ਹੁੰਦੀ ਹੈ। ਫਰਕ ਕੀਮਤ ਪਾਉਣ ਵਾਲਿਆਂ ਮੰਡਲਾਂ ਦਾ ਹੁੰਦਾ ਹੈ। ਸੋ ਇਹ ਖਤ ਵਿਜੈ ਦਾ ਸੀ। ਇਸ ਦੀ ਧੁਨ ਵਿਜੈ ਦੀ ਹੈ, ਇਸ ਦਾ ਲੇਖਕ ਵਿਜੈ ਵਿੱਚ ਹੈ ਅਤੇ ਆਪਣੇ ਇਰਾਦੇ ਤੋਂ ਪਿੱਛੇ ਨਹੀਂ ਹਟ ਰਿਹਾ। ਉਹ ਖਤ ਜੋ ਦੀਨੇ ਬੈਠ ਕੇ ਗੁਰੂ ਜੀ ਨੇ ਲਿਖਿਆ, ਉਸ ਵੇਲੇ ਦਾ ਇੱਕ ਸਵੈ ਲਿਖਿਤ ਇਤਿਹਾਸ ਹੈ ਅਤੇ ਸਭ ਤੋਂ ਵਧੀਕ ਮੁਸਤਨਿਦ ਯਾਨੀ ਪੱਕਾ ਇਤਿਹਾਸ ਹੈ। ਫਿਰ ਉਸਦੀ ਮੁਤਾਲਿਆ ਇੱਕ ਰਸਦਾਇਕ ਅਤੇ ਜਾਨ ਪਰਨਹਾਰੀ ਤਾਕਤ ਹੈ, ਪਰ ਹੈ ਉਹ ਫਾਰਸੀ ਵਿੱਚ। ਇਸ ਕਰਕੇ ਉਸਦਾ ਮੂਲ ਅਤੇ ਟੀਕਾ ਇੱਥੇ ਦਿੰਦੇ ਹਾਂ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।